ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 69 ਤੇ ਗੱਲਬਾਤ ਕਰਨ ਦੇ ਸਾਂ, ਜਿਹਦਾ ਉਨਵਾਨ ਸੀ ਯਸੂ ਦਾ ਇਖਤਿਆਰ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਗੌਰ ਖੋਸ ਕਰਾਂਗੇ। ਫਰੀਸੀਆਂ ਨੇ ਯਸੂ ਨੂੰ ਕਿਉਂ ਸਤਾਇਆ ਤੇ ਉਹਨੂੰ ਕਤਲ ਕਰਨ ਤੇ ਅਮਾਦਾ ਹੋਏ? ਕਿ ਇਸ ਲਈ ਕਿ ਯਸੂ ਨੇ ਸਬਤ ਦੇ ਦਿਨ ਬਿਮਾਰਾਂ ਨੂੰ ਸ਼ਿਫਾ ਦਿੱਤੀ? ਅਸਲ ਸਬਬ ਇਹਨਾ ਸੀ, ਉਹ ਉਹਨੂੰ ਕਤਲ ਕਰਨ ਤੇ ਇਸ ਲਈ ਅਮਾਦਾ ਹੋਏ ਕਿਉਂਕਿ ਉਹਨੇ ਆਖਿਆ ਸੀ ਕਿ ਖੁਦਾ ਮੇਰਾ ਬਾਪ ਏ। ਉਹ ਉਹਨੂੰ ਖੁਦਾ ਦਾ ਭੇਜਿਆ ਹੋਇਆ ਅਲਮਸੀਹ ਮੰਨ ਹੀ ਨਹੀਂ ਸੁਣ ਸਕਦੇ। ਇਸ ਲਈ ਉਹਨਾਂ ਨੇ ਉਹਦੇ ਤੇ ਕੁਫਰ ਬੋਲਣ ਦਾ ਇਲਜ਼ਾਮ ਲਾਇਆ ਤੇ ਉਹਦੀ ਜਾਨ ਦੇ ਪਿੱਛੇ ਪੈ ਗਏ। ਮਗਰ ਕਲਾਮੇ ਖੁਦਾ ਬਿਆਨ ਕਰਦੇ ਯੂਹੰਨਾ ਬਾਬ 5 ਵਿੱਚ, ਬਸ ਯਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਬੇਟਾ ਆਪ ਤੋਂ ਕੁਝ ਨਹੀਂ ਕਰ ਸਕਦਾ ਸਿਵਾਏ ਉਸ ਤੇ ਜੋ ਬਾਪ ਨੂੰ ਕਰਦਿਆਂ ਵੇਖਦਾ ਏ, ਕਿਉਂਕਿ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਬੇਟਾ ਵੀ ਉਸੇ ਤਰ੍ਹਾਂ ਕਰਦਾ ਏ। ਇਸ ਲਈ ਕਿ ਬਾਪ ਬੇਟੇ ਨੂੰ ਅਜ਼ੀਜ਼ ਰੱਖਦਾ ਏ ਤੇ ਜਿੰਨੇ ਕੰਮ ਖੁਦ ਕਰਦਾ ਏ ਉਹਨੂੰ ਦਿਖਾਉਂਦਾ ਏ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨੂੰ ਦਿਖਾਏਗਾ ਤਾਂ ਕਿ ਤੁਸੀਂ ਤਾਜੁਬ ਕਰੋ। ਕਿਉਂਕਿ ਜਿਸ ਤਰ੍ਹਾਂ ਬਾਪ ਮੁਰਦਿਆਂ ਨੂੰ ਉਠਾਉਂਦਾ ਅਤੇ ਜ਼ਿੰਦਾ ਕਰਦਾ ਹੈ, ਇਸੇ ਤਰ੍ਹਾਂ ਬੇਟਾ ਵੀ ਜਿਨ੍ਹਾਂ ਚਾਹੁੰਦਾ ਜ਼ਿੰਦਾ ਕਰਦਾ। ਅਤੇ ਬਾਪ ਨੇ ਅਦਾਲਤ ਦਾ ਸਾਰਾ ਕੰਮ ਬੇਟੇ ਦੇ ਸਪੁਰਦ ਕੀਤਾ ਹੈ ਤਾਂ ਕਿ ਸਭ ਲੋਕ ਬੇਟੇ ਦੀ ਇੱਜ਼ਤ ਕਰਨ ਜਿਸ ਤਰ੍ਹਾਂ ਬਾਪ ਦੀ ਇੱਜ਼ਤ ਕਰਦੇ ਨੇ। ਜੋ ਬੇਟੇ ਦੀ ਇੱਜ਼ਤ ਨਹੀਂ ਕਰਦਾ ਉਹ ਬਾਪ ਦੀ ਜਿਹਨੇ ਉਹਨੂੰ ਭੇਜਿਆ ਇੱਜ਼ਤ ਨਹੀਂ ਕਰਦਾ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜਿਹੜਾ ਮੇਰਾ ਕਲਾਮ ਸੁਣਦਾ ਅਤੇ ਮੇਰੇ ਭੇਜਣ ਵਾਲੇ ਦਾ ਯਕੀਨ ਕਰਦੇ ਹਮੇਸ਼ਾ ਦੀ ਜ਼ਿੰਦਗੀ ਉਸੇ ਦੀ ਏ, ਅਤੇ ਉਹਦੇ 'ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਕੋਲੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਏ। ਜੇ ਮੈਂ ਆਪ ਆਪਣੀ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ, ਇੱਕ ਹੋਰ ਹੈ ਵੇ ਜਿਹੜਾ ਮੇਰੀ ਗਵਾਹੀ ਦਿੰਦਾ ਏ, ਅਤੇ ਮੈਂ ਜਾਣਦਾ ਵਾਂ ਕਿ ਮੇਰੀ ਗਵਾਹੀ ਜੋ ਉਹ ਦਿੰਦਾ ਏ ਸੱਚੀ ਏ। ਤੁਸੀਂ ਯੂਹੰਨਾ ਦੇ ਕੋਲ ਪੈਗਾਮ ਭੇਜਿਆ ਅਤੇ ਉਹਨੇ ਸੱਚਾਈ ਦੀ ਗਵਾਹੀ ਦਿੱਤੀ ਏ, ਲੇਕਿਨ ਮੈਂ ਆਪਣੀ ਨਿਸਬਤ ਇਨਸਾਨ ਦੀ ਗਵਾਹੀ ਮਨਜ਼ੂਰ ਨਹੀਂ ਕਰਦਾ, ਅਤੇ ਵੀ ਮੈਂ ਇਹ ਗੱਲਾਂ ਇਸ ਲਈ ਕਹਿੰਦਾ ਵਾਂ ਕਿ ਤੁਸੀਂ ਨਜਾਤ ਪਾਓ। ਉਹ ਚੱਲਦਾ ਅਤੇ ਚਮਕਦਾ ਹੋਇਆ ਚਿਰਾਗ ਸੀ ਅਤੇ ਤੁਹਾਨੂੰ ਕੁਝ ਅਰਸਾ ਤੱਕ ਉਹਦੀ ਰੋਸ਼ਨੀ ਵਿੱਚ ਖੁਸ਼ ਰਹਿਣਾ ਮਨਜ਼ੂਰ ਹੋਇਆ, ਲੇਕਿਨ ਮੇਰੇ ਕੋਲ ਜੋ ਗਵਾਹੀ ਏ ਉਹ ਯੂਹੰਨਾ ਦੀ ਗਵਾਹੀ ਨਾਲੋਂ ਵੱਡੀ ਏ, ਕਿਉਂਕਿ ਜੋ ਕੰਮ ਬਾਪ ਨੇ ਮੈਨੂੰ ਪੂਰੇ ਕਰਨ ਨੂੰ ਦਿੱਤੇ ਨੇ, ਯਾਨੀ ਇਹੀ ਕੰਮ ਜੋ ਮੈਂ ਕਰਨਾ ਵਾਂ, ਉਹ ਮੇਰੇ ਗਵਾਹ ਨੇ ਕਿ ਬਾਪ ਨੇ ਮੈਨੂੰ ਭੇਜਿਆ ਏ, ਅਤੇ ਬਾਪ ਜਿਹਨੇ ਮੈਨੂੰ ਭੇਜਿਆ ਏ ਉਸੇ ਨੇ ਮੇਰੀ ਗਵਾਹੀ ਦਿੱਤੀ ਏ। ਤੁਸੀਂ ਕਦੀ ਨਾ ਉਹਦੀ ਆਵਾਜ਼ ਸੁਣੀ ਅਤੇ ਨਾ ਉਹਦੀ ਸੂਰਤ ਵੇਖੀ, ਅਤੇ ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਕਾਇਮ ਨਹੀਂ ਰੱਖਦੇ, ਕਿਉਂਕਿ ਜਿਹਨੇ ਉਹਨੂੰ ਭੇਜਿਆ ਉਹਦਾ ਯਕੀਨ ਨਹੀਂ ਕਰਦੇ। ਤੁਸੀਂ ਕਿਤਾਬ ਮੁਕੱਦਸ ਵਿੱਚ ਲੱਭਦੇ ਹੋ ਅਤੇ ਸਮਝਦੇ ਹੋ ਕਿ ਉਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਤੁਹਾਨੂੰ ਮਿਲਦੀ ਏ, ਅਤੇ ਇਹ ਉਹ ਵੀ ਜੋ ਮੇਰੀ ਗਵਾਹੀ ਦਿੰਦੀ ਏ, ਫਿਰ ਵੀ ਤੁਸੀਂ ਜ਼ਿੰਦਗੀ ਪਾਉਣ ਵਾਸਤੇ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ। ਮੈਂ ਆਪਣੀ ਇੱਜ਼ਤ ਨਹੀਂ ਚਾਹੁੰਦਾ, ਲੇਕਿਨ ਮੈਂ ਤੁਹਾਨੂੰ ਜਾਣਦਾ ਵਾਂ ਕਿ ਤੁਹਾਡੇ ਵਿੱਚ ਖੁਦਾ ਦੀ ਮੁਹੱਬਤ ਨਹੀਂ। ਮੈਂ ਆਪਣੇ ਬਾਪ ਦੇ ਨਾਂ ਤੋਂ ਆਇਆ ਵਾਂ ਅਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਜੇ ਕੋਈ ਆਪਣੇ ਹੀ ਨਾਂ ਤੋਂ ਆਏ ਤਾਂ ਉਹਨੂੰ ਕਬੂਲ ਕਰ ਲਓਗੇ? ਤੁਸੀਂ ਜੋ ਇੱਕ ਦੂਜੇ ਤੋਂ ਇੱਜ਼ਤ ਚਾਹੁੰਦੇ ਹੋ ਅਤੇ ਉਹ ਇੱਜ਼ਤ ਜੋ ਖੁਦਾ ਵਾਹਿਦ ਦੀ ਤਰਫੋਂ ਹੁੰਦੀ ਏ ਨਹੀਂ ਚਾਹੁੰਦੇ, ਕਿਉਂਕਿ ਇਮਾਨ ਲਿਆ ਸਕਦੇ ਹੋ। ਇਹਨਾਂ ਸਮਝੋ ਕਿ ਮੈਂ ਬਾਪ ਤੋਂ ਤੁਹਾਡੀ ਸ਼ਿਕਾਇਤ ਕਰਾਂਗਾ। ਤੁਹਾਡੀ ਸ਼ਿਕਾਇਤ ਕਰਨ ਵਾਲਾ ਤਾਂ ਹੈ ਵੇ, ਯਾਨੀ ਮੂਸਾ, ਜਿਹਦੇ 'ਤੇ ਤੁਸੀਂ ਉਮੀਦ ਲਗਾਈ ਹੋਈ ਏ। ਕਿਉਂਕਿ ਜੇ ਤੁਸੀਂ ਮੂਸਾ ਦਾ ਯਕੀਨ ਕਰਦੇ ਤਾਂ ਮੇਰਾ ਵੀ ਯਕੀਨ ਕਰਦੇ, ਇਸ ਲਈ ਕਿ ਉਹਨੇ ਮੇਰੇ ਹੱਕ ਵਿੱਚ ਲਿਖਿਆ। ਲੇਕਿਨ ਜਦੋਂ ਤੁਸੀਂ ਉਹਦੇ ਨਵਿਸ਼ਤਿਆਂ 'ਤੇ ਯਕੀਨ ਨਹੀਂ ਕਰਦੇ, ਤੇ ਮੇਰੀਆਂ ਗੱਲਾਂ ਦਾ ਕਿਉਂ ਕਿ ਯਕੀਨ ਕਰੋਗੇ। ਫਰੀਸੀ ਜਿਹੜੇ ਯਿਸੂ ਨੂੰ ਕਤਲ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਯਿਸੂ ਨੇ ਫਿਰ ਤੋਂ ਸਬੂਤ ਪੇਸ਼ ਕਰ ਦਿੱਤੇ ਕਿ ਤੁਸੀਂ ਯਿਸੂ ਦੀਆਂ ਗੱਲਾਂ ਸੁਣੀਆਂ। ਉਹਨੇ ਆਖਿਆ, ਜੋ ਕੋਈ ਅਲਮਸੀਹ ਦਾ ਇਨਕਾਰ ਕਰਦਾ, ਜਿਹਨੂੰ ਖੁਦਾ ਨੇ ਅਸਮਾਨ ਤੋਂ ਭੇਜਿਆ, ਉਹ ਅਲਮਸੀਹ ਦੇ ਹੱਕ ਵਿੱਚ ਦਿੱਤੀ ਜਾਵਣ ਵਾਲੀ ਗਵਾਹੀਆਂ ਨੂੰ ਤੇ ਮਸੀਹ ਦੇ ਕੰਮਾਂ ਨੂੰ ਤੇ ਮਸੀਹ ਦੇ ਕਲਾਮ ਨੂੰ ਰੱਦ ਕਰਦਾ। ਉਹ ਯੋਹੰਨਾ ਨਬੀ ਦੀ ਗਵਾਹੀ ਨੂੰ ਰੱਦ ਕਰਦਾ, ਉਹ ਮੂਸਾ ਦੀ ਗਵਾਹੀ ਨੂੰ ਰੱਦ ਕਰਦਾ, ਤੇ ਉਹ ਨਬੀਆਂ ਦੀਆਂ ਉਹਨਾਂ ਤਮਾਮ ਗਵਾਹੀਆਂ ਨੂੰ ਜਿਹੜੀਆਂ ਉਹਨਾਂ ਨੇ ਅਲਮਸੀਹ ਦੇ ਹੱਕ ਵਿੱਚ ਦਿੱਤੀਆਂ ਨੇ ਰੱਦ ਕਰਦਾ। ਅਲਗਰਸ ਜਿਹੜਾ ਸ਼ਖਸ ਯਿਸੂ ਅਲਮਸੀਹ ਨੂੰ ਕਬੂਲ ਨਹੀਂ ਕਰਦਾ, ਉਹ ਖੁਦਾ ਨੂੰ ਕਬੂਲ ਨਹੀਂ ਕਰਦਾ। ਜਿਹੜਾ ਬੇਟੇ ਦੀ ਇੱਜ਼ਤ ਨਹੀਂ ਕਰਦਾ, ਉਹ ਬਾਪ ਦੀ ਜਿਹਨੂੰ ਉਹਨੇ ਭੇਜਿਆ ਏ ਇੱਜ਼ਤ ਨਹੀਂ ਕਰਦਾ। ਯਿਸੂ ਦੀਆਂ ਗੱਲਾਂ ਦਾ ਤੇ ਯਿਸੂ ਦੇ ਇਖਤਿਆਰ ਦਾ ਇਨਕਾਰ ਕਰਨਾ ਖੁਦਾ ਦੀਆਂ ਗੱਲਾਂ ਤੇ ਖੁਦਾ ਦੀ ਕੁਦਰਤ ਦਾ ਇਨਕਾਰ ਕਰਨਾ ਏ, ਕਿਉਂਕਿ ਯਿਸੂ ਖੁਦਾ ਦਾ ਉਹ ਕਲਮਾ ਏ ਤੇ ਐਸੀ ਸ਼ਖਸੀਅਤ ਏ ਜਿਹਨੂੰ ਖੁਦਾ ਨੇ ਇਨਸਾਫ਼ ਦਾ ਸਾਰਾ ਕੰਮ ਤੇ ਸਾਰਾ ਇਖਤਿਆਰ ਤੇ ਸਾਰੀ ਜ਼ਿੰਮੇਦਾਰੀ ਸੌਂਪ ਦਿੱਤੀ ਏ। ਜਿਹੜਾ ਸ਼ਖਸ ਸੱਚੇ ਦਿਲ ਨਾਲ ਖੁਦਾ ਨੂੰ ਮੰਨੇਗਾ, ਨਬੀਆਂ ਨੂੰ ਤੇ ਨਬੀਆਂ ਦੀ ਤਲੀਮ ਨੂੰ ਤੇ ਗਵਾਹੀਆਂ ਨੂੰ ਮੰਨੇਗਾ, ਉਹ ਇਹ ਵੀ ਮੰਨੇਗਾ ਕਿ ਯਿਸੂ ਹੀ ਖੁਦਾ ਦਾ ਭੇਜਿਆ ਹੋਇਆ ਅਲਮਸੀਹ ਤੇ ਦੁਨੀਆਂ ਦਾ ਨਜਾਤ ਦਹਿੰਦਾ ਏ, ਕਿਉਂਕਿ ਖੁਦਾ ਨੇ ਸਭ ਪੈਗੰਬਰਾਂ ਨੂੰ ਯਿਸੂ ਮਸੀਹ ਦੇ ਹੱਕ ਵਿੱਚ ਗਵਾਹੀ ਦਿੱਤੀ ਏ ਤੇ ਉਹਦੀ ਤਸਦੀਕ ਕੀਤੀ ਏ। ਜਿਹੜੇ ਲੋਕ ਨਬੀਆਂ ਦੇ ਸਹੀਫਿਆਂ ਨੂੰ ਜਾਣਦੇ ਤੇ ਮੰਨਦੇ ਨੇ, ਉਹ ਇਹ ਵੀ ਜਾਣਦੇ ਤੇ ਮੰਨਦੇ ਨੇ ਕਿ ਯਿਸੂ ਇਬਨੇ ਮਰੀਅਮ ਉਹ ਹਸਤੀ ਏ ਜਿਹਨੂੰ ਖੁਦਾ ਨੇ ਚੁਣਿਆ ਤਾਂ ਕਿ ਉਹ ਦੁਨੀਆਂ ਦਾ ਨਜਾਤ ਦਹਿੰਦਾ ਹੋਵੇ। ਤੇ ਇਹ ਵੀ ਗੱਲ ਯਿਸੂ ਨੇ ਫਰੀਸੀਆਂ ਨੂੰ ਦੱਸੀ ਤੇ ਸਮਝਾਈ, ਮਗਰ ਫਰੀਸੀਆਂ ਦੀ ਸਮਝ ਵਿੱਚ ਨਾ ਆਈ। ਇਸ ਲਈ ਫਰਮਾਇਆ ਯੋਹੰਨਾ ਬਾਬ 5 ਵਿੱਚ, ਤੁਸੀਂ ਕਿਤਾਬੇ ਮੁਕੱਦਸ ਵਿੱਚ ਲੱਭਦੇ ਹੋ ਕਿਉਂਕਿ ਸਮਝਦੇ ਹੋ ਕਿ ਉਸ ਵਿੱਚ ਹਮੇਸ਼ਾ ਦੀ ਜ਼ਿੰਦਗੀ ਤੁਹਾਨੂੰ ਮਿਲਦੀ ਹੈ, ਤੇ ਉਹ ਵੀ ਜੋ ਮੇਰੀ ਗਵਾਹੀ ਦਿੰਦੀ ਹੈ। ਫਿਰ ਵੀ ਤੁਸੀਂ ਜ਼ਿੰਦਗੀ ਪਾਉਣ ਵਾਸਤੇ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ। ਇਹ ਨਾ ਸਮਝੋ ਕਿ ਮੈਂ ਬਾਪ ਤੋਂ ਤੁਹਾਡੀ ਸ਼ਿਕਾਇਤ ਕਰਾਂਗਾ। ਤੁਹਾਡੀ ਸ਼ਿਕਾਇਤ ਕਰਨ ਵਾਲਾ ਤੇ ਹੈ ਵੇ, ਯਾਨੀ ਮੂਸਾ, ਜਿਹਦੇ ਤੇ ਤੁਸੀਂ ਉਮੀਦ ਲਾਈ ਹੋਈ ਏ। ਕਿਉਂਕਿ ਜੇ ਤੁਸੀਂ ਮੂਸਾ ਦਾ ਯਕੀਨ ਕਰਦੇ ਤੇ ਮੇਰਾ ਵੀ ਯਕੀਨ ਕਰਦੇ, ਇਸ ਲਈ ਕਿ ਉਹਨੇ ਮੇਰੇ ਹੱਕ ਵਿੱਚ ਲਿਖਿਆ ਏ। ਲੇਕਿਨ ਜਦੋਂ ਤੁਸੀਂ ਉਹਦੇ ਨਵਿਸ਼ਤਿਆਂ ਦਾ ਯਕੀਨ ਨਹੀਂ ਕਰਦੇ ਤੇ ਮੇਰੀਆਂ ਗੱਲਾਂ ਦਾ ਕਿਉਂਕਿ ਯਕੀਨ ਕਰੋਗੇ? ਜੀ ਹਾਂ, ਸਾਡੇ ਵਿੱਚੋਂ ਹਰ ਕਿਸੇ ਨੂੰ ਇਹਨਾਂ ਗੱਲਾਂ ਤੇ ਗੌਰ ਕਰਕੇ ਸੋਚਣਾ ਚਾਹੀਦਾ, ਕਿਉਂਕਿ ਖੁਦਾ ਸਾਡੇ ਦਿਲਾਂ ਨੂੰ ਰੋਸ਼ਨ ਕਰਨਾ ਚਾਹੁੰਦਾ ਹੈ ਤਾਂ ਕਿ ਅਸੀਂ ਇਸ ਕਲਾਮ ਦੇ ਮਾਨੀ ਚੰਗੀ ਤਰ੍ਹਾਂ ਸਮਝ ਜਾਈਏ। ਖੁਦਾ ਚਾਹੁੰਦਾ ਕਿ ਸੱਚਾਈ ਸਾਡੇ ਦਿਲਾਂ ਵਿੱਚ ਉਤਰ ਜਾਏ। ਜੇ ਅਸੀਂ ਕਹੀਏ ਕਿ ਅਸੀਂ ਨਬੀਆਂ ਦੀ ਤਾਲੀਮ ਤੇ ਸਹੀਫੀਆਂ ਨੂੰ ਮੰਨਦੇ ਹਾਂ, ਉਹਨਾਂ ਦਾ ਯਕੀਨ ਕਰਨੇ ਹਾਂ, ਤੇ ਫਿਰ ਇੰਤਹਾਈ ਲਾਜ਼ਮ ਹੈ ਕਿ ਅਸੀਂ ਉਸ ਸ਼ਖਸੀਅਤ ਦਾ ਵੀ ਯਕੀਨ ਕਰੀਏ ਜਿਹਦੀ ਨਬੀ ਤੇ ਸਹੀਫੇ ਗਵਾਹੀ ਦਿੰਦੇ ਨੇ, ਤੇ ਉਹ ਯਿਸੂ ਅਲਮਸੀਹ ਹੈ। ਦੋਸਤੋ, ਅਸੀਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਦਿਆਂ ਹੋਇਆਂ ਤੁਹਾਨੂੰ ਰੁਖਸਤ ਕਰਾਂਗੇ ਕਿ ਤੁਸੀਂ ਸੱਚਮੁੱਚ ਨਬੀਆਂ ਦੀਆਂ ਕਿਤਾਬਾਂ ਦਾ ਯਕੀਨ ਕਰਦੇ ਹੋ? ਲਫ਼ਜ਼ ਨਬੀਆਂ 'ਤੇ ਜ਼ੋਰ ਦੇਵੋ। ਬੜੇ ਸਾਰੇ ਲੋਕ ਇੱਕ ਬੰਦੇ ਦੀ ਗਵਾਹੀ ਮੰਨ ਲੈਂਦੇ ਨੇ, ਮਗਰ ਹੈਰਾਨ ਹੋਣ ਵਾਲੀ ਗੱਲ ਇਹ ਵੇ ਕਿ ਖੁਦਾ ਦੇ ਬੜੇ ਸਾਰੇ ਨਬੀਆਂ ਦੀਆਂ ਸੱਚੀਆਂ ਗਵਾਹੀਆਂ ਸਿਰਫ ਚੰਦ ਇੱਕ ਲੋਕ ਮੰਨਦੇ ਨੇ, ਅਤੇ ਖੁਦਾ ਦੇ ਕਲਾਮ ਦੀਆਂ ਸਾਰੀਆਂ ਗੱਲਾਂ ਨਬੀਆਂ ਹੀ ਨੇ ਲਿਖੀਆਂ ਨੇ। ਜ਼ਰਾ ਤੁਸੀਂ ਆਪਣੇ ਅੰਦਰ ਵੇਖੋ ਅਤੇ ਸੋਚੋ ਕਿ ਕੀ ਤੁਸੀਂ ਨਬੀਆਂ ਦੀਆਂ ਕਿਤਾਬਾਂ ਦਾ ਯਕੀਨ ਕਰਦੇ ਹੋ? ਅਜ਼ੀਜ਼ ਸਾਥੀਓ ਅਤੇ ਪਿਆਰੇ ਦੋਸਤੋ, ਸਾਡਾ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਅਤੇ ਅਸੀਂ ਤੁਹਾਨੂੰ ਅਲਵਿਦਾ ਕਹਿੰਦੇ ਹਾਂ। ਤਾਹਮ ਅਸੀਂ ਤੁਹਾਨੂੰ ਦਾਅਵਤ ਦਿੰਦੇ ਹਾਂ ਕਿ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਮਿਸ ਨਾ ਕਰਿਓ, ਕਿਉਂਕਿ ਉਹਦੇ ਵਿੱਚ ਅਸੀਂ ਯਿਸੂ ਅਲਮਸੀਹ ਦੀ ਖੂਬਸੂਰਤ ਕਹਾਣੀ ਨੂੰ ਮਜ਼ੀਦ ਅੱਗੇ ਵਧਾਵਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ, ਅਤੇ ਜਿਵੇਂ ਖੁਦਾਵੰਦ ਯਿਸੂ ਮਸੀਹ ਨੇ ਫਰੀਸੀਆਂ ਦੇ ਨਾਲ ਕਲਾਮ ਕੀਤਾ ਅਤੇ ਉਹਨਾਂ ਨੂੰ ਆਪਣੀ ਪਹਿਚਾਣ ਕਰਾਈ, ਇਸੇ ਤਰ੍ਹਾਂ ਉਹ ਤੁਹਾਡੇ ਨਾਲ ਵੀ ਅੱਜ ਹਮ ਕਲਾਮ ਹੋ ਕੇ ਤੁਹਾਨੂੰ ਸਿਖਾਉਂਦਾ। ਜ਼ਰਾ ਗੌਰ ਕਰਨ ਦੀ ਜ਼ਰੂਰਤ ਏ। ਯੋਹੰਨਾ ਬਾਬ 5 ਆਇਤ 47 ਬਿਆਨ ਕਰਦੀ ਏ, ਲੇਕਿਨ ਜਦੋਂ ਤੁਸੀਂ ਉਸ ਮੂਸਾ ਦੇ ਨਵਿਸ਼ਤਿਆਂ ਦਾ ਯਕੀਨ ਨਹੀਂ ਕਰਦੇ ਤੇ ਮੇਰੀਆਂ ਗੱਲਾਂ ਦਾ ਕਿਉਂ ਕਰ ਯਕੀਨ ਕਰੋਗੇ?
ਲਗੇ ਮੈਂ ਖੁਸ਼ ਹੋਇਆ ਜਦ ਮੈਨੂੰ ਆ ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3 43 110 यानी 0341 3 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼